ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾ ਅਤ ਸਿਆਣੀ ਸੋਹਣੀ ਕਿਉਂਕਿ ਧੋਵੇ ਸਾਹ ਕੀਤੇ ਕਾਰਣ ਪਾਕੜੀ ਕਾਲ ਨ ਟਲੈ ਸਿਰਾਹ ਮਛਲੀ ਜਾਲ ਨ ਜਾਣਿਆ ਸਰਖਾਰਾ ਅਸਗਾ ਅਤ ਸਿਆਣੀ ਸੋਹਣੀ ਕਿਉਂਕਿ ਧੋਵੇ ਸਾਹ ਕੀਤੇ ਕਾਰਣ ਪਾਕੜੀ ਕਾਲ ਨ ਟਲੈ ਸਿਰਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬਨ ਵਾਜ ਸਤਿਗੁਰੂ ਜੀਓ ਸਾਨੂੰ ਕਿਰਪਾ ਕਰਕੇ ਇਹ ਦੱਸੋ, ਇਹ ਜਿਹੜਾ ਕਾਲ ਹੈ ਇਹ ਕਿਸ ਤਰ੍ਹਾਂ ਇਹਨਾਂ ਜੀਵਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰ ਸ਼ਬਦ ਦੇ ਅੰਦਰ ਜੋ ਸਿਧਾਂਤਕ ਪੰਕਤੀਆਂ ਹਨ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਇਆ ਹੈ, ਭਾਈ ਰੇ ਇਉਂ ਸਿਰ ਜਾਣਹੁ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ ਰਹਾਉ। ਇਹਨਾਂ ਅਸਥਾਈ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ ਇਸ ਜੀਵ ਦੇ ਸਿਰ ਉੱਤੇ ਇਸ ਤਰ੍ਹਾਂ ਕਾਲ ਹਾਵੀ ਹੋ ਰਿਹਾ ਹੈ, ਇਸ ਗੱਲ ਨੂੰ ਜਾਣ ਲਓ। ਕਿਵੇਂ? ਜਿਉਂ ਮੱਛੀ ਤਿਉਂ ਮਾਨਸਾ, ਜਿਵੇਂ ਮੱਛੀ ਉੱਤੇ ਸ਼ਿਕਾਰੀ ਦਾ ਜਾਲ ਹਾਵੀ ਹੁੰਦਾ ਹੈ, ਇਸੇ ਤਰ੍ਹਾਂ ਮਨੁੱਖ ਦੇ ਉੱਤੇ ਵੀ ਕਾਲ ਰੂਪ ਸ਼ਿਕਾਰੀ ਦਾ ਜਾਲ ਪਾਇਆ ਹੋਇਆ ਹੈ ਅਤੇ ਪਤਾ ਹੀ ਨਹੀਂ ਲੱਗਦਾ। ਪਵੈ ਅਚਿੰਤਾ ਜਾਲ, ਕਦੋਂ ਅਚਨਚੇਤ ਹੀ ਕਾਲ ਦਾ ਜਾਲ ਪੈ ਜਾਂਦਾ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਇਸ ਮੌਤ ਦੇ ਬਾਰੇ ਮਨੁੱਖ ਨੂੰ ਇੰਨਾ ਹੀ ਅਗਿਆਤ ਰੱਖਿਆ ਹੋਇਆ ਹੈ, ਕਿਸੇ ਵੀ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਮੈਂ ਕਦੋਂ ਮਰਨਾ ਹੈ, ਕਿੱਥੇ ਮਰਨਾ ਹੈ, ਕਿਵੇਂ ਮਰਨਾ ਹੈ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਇਹਦੇ ਬਾਰੇ ਸਾਨੂੰ ਬਿਲਕੁਲ ਇਲਮ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਸਤਲੁਜ ਦੇ ਕਿਨਾਰੇ 'ਤੇ ਪਹਾੜੀ 'ਤੇ ਬੈਠ ਕੇ ਕੁਦਰਤ ਦੇ ਰੰਗ ਵੇਖ ਰਹੇ ਸਨ। ਇੱਕ ਪਾਸੇ ਪਹਾੜ ਨੇ ਕੋਲ ਦੀ ਸਤਲੁਜ ਦਰਿਆ ਲੰਘ ਰਿਹਾ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਰ ਦੂਰ ਕੁਦਰਤ ਦੇ ਨਜ਼ਾਰੇ ਤੱਕ ਰਹੇ ਸਨ। ਕੀ ਵੇਖਿਆ? ਇੱਕ ਦਿਨ ਬਾਰਾਂ ਸਿੰਘਾਂ ਦਰਿਆ ਵਿੱਚੋਂ ਪਾਣੀ ਪੀਣ ਵਾਸਤੇ ਆਇਆ ਹੈ। ਜਦੋਂ ਉਹ ਬਾਰਾਂ ਸਿੰਘਾਂ ਪਾਣੀ ਪੀਣ ਵਾਸਤੇ ਦਰਿਆ ਦੇ ਕੰਢੇ 'ਤੇ ਪਹੁੰਚਿਆ ਅਤੇ ਉਸਦੇ ਮਗਰ ਇੱਕ ਸ਼ਿਕਾਰੀ ਵੀ ਲੱਗਿਆ ਹੋਇਆ ਸੀ। ਉਸਨੇ ਚੰਗਾ ਮੌਕਾ ਪਛਾਣ ਕੇ ਉਸ ਵੱਲ ਤੀਰ ਸਿੰਨ ਲਿਆ। ਜਦੋਂ ਹਰਣ ਨੇ ਪਾਣੀ ਦੇ ਵਿੱਚ ਮੂੰਹ ਪਾਇਆ, ਉਹਦੀ ਅੱਖ ਚਮਕੀ, ਉੱਥੇ ਨੇੜੇ ਪਾਣੀ ਵਿੱਚ ਮੱਛੀ ਸੀ। ਉਹ ਮੱਛੀ ਇੱਕਦਮ ਭੁੜਕ ਕੇ ਬਾਹਰ ਆਈ ਅਤੇ ਬਾਰਾਂ ਸਿੰਘੇ ਦੇ ਸਿੰਘਾਂ ਵਿੱਚ ਫਸ ਗਈ। ਉਧਰੋਂ ਇੱਕ ਇਲ ਸੀ, ਇਲ ਦੀ ਨਿਗ੍ਹਾ ਬੜੀ ਤੇਜ਼ ਹੁੰਦੀ ਹੈ। ਉਸਨੇ ਦੇਖਿਆ ਬਾਰਾਂ ਸਿੰਘੇ ਦੇ ਸਿੰਘਾਂ ਵਿੱਚ ਮੱਛੀ ਤੜਫ ਰਹੀ ਹੈ। ਉਸਨੇ ਉੱਤੋਂ ਆਕਾਸ਼ ਦੇ ਵਿੱਚੋਂ ਝਪਟ ਮਾਰੀ। ਜਦੋਂ ਇੱਕਦਮ ਬਾਰਾਂ ਸਿੰਘੇ ਦੇ ਉੱਪਰ ਆ ਕੇ ਡਿੱਗੀ ਔਰ ਉਹਦੇ ਵਿੱਚ ਪੇਟ ਵਿੱਚ ਵੀ ਬਾਰਾਂ ਸਿੰਘੇ ਦੇ ਤਿੱਖੇ ਸਿੰਘ ਖੁੱਭ ਗਏ, ਉਹ ਮੱਛੀ ਵੀ ਅਤੇ ਬਾਰਾਂ ਸਿੰਘਾਂ ਵੀ ਅਤੇ ਇਲ ਵੀ, ਇਹ ਸਾਰੇ ਹੀ ਇੱਕੋ ਵਾਰੀ ਚਲਾਣਾ ਕਰ ਗਏ, ਕਿਉਂਕਿ ਸ਼ਿਕਾਰੀ ਨੇ ਹਰਨ ਦੇ ਤੀਰ ਮਾਰਿਆ, ਉਹਦੇ ਨਾਲ ਹਰਨ ਚੜ੍ਹਾਈ ਕਰ ਗਿਆ। ਜਿਹੜੀ ਮੱਛੀ ਪੁੜ ਕੇ ਬਾਰਾਂ ਸਿੰਘੇ ਦੇ ਸਿੰਘਾਂ ਵਿੱਚ ਫਸੀ ਸੀ, ਉਹ ਵੀ ਪਾਣੀ ਤੋਂ ਬਿਨਾਂ ਕੁਛ ਦੇਰ ਤੜਫ ਕੇ ਮਰ ਗਈ। ਅਤੇ ਜਿਹੜੀ ਇਲ ਆਕਾਸ਼ ਦੇ ਵਿੱਚੋਂ ਆਈ ਮੱਛੀ ਦਾ ਲਾਲਚ ਕਰਕੇ, ਉਹ ਵੀ ਉੱਥੇ ਰਹਿ ਗਈ। ਇਸ ਢੰਗ ਦੇ ਨਾਲ ਇਹ ਤਿੰਨ ਮੌਤਾਂ ਵੇਖ ਕੇ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਆਖੇ ਸਨ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭ ਕਾਲ ਹੀ ਚਬਾਹੇਂਗੇ। ਇਹ ਐਸੀ ਹੀ ਕਾਲ ਦੀ ਰਚਨਾ ਹੈ। ਸਾਰੇ ਜੀਵ ਜੰਤ ਉਸ ਕਾਲ ਨੇ ਹੀ ਤਾਂ ਬਣਾਏ ਨੇ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ, ਹੇ ਭਾਈ, ਇਸੇ ਤਰ੍ਹਾਂ ਇਸ ਜੀਵ ਦੇ ਸਿਰ ਉੱਤੇ ਕਾਲ ਹਾਵੀ ਹੈ, ਜਿਵੇਂ ਮੱਛੀ ਉੱਤੇ ਸ਼ਿਕਾਰੀ ਦਾ ਜਾਲ ਹਾਵੀ ਹੁੰਦਾ ਹੈ। ਇਸ ਮਨੁੱਖ ਨੂੰ ਪਤਾ ਨਹੀਂ ਲੱਗਦਾ, ਪਵੇ ਅਚਿੰਤਾ ਜਾਲ, ਕਦੋਂ ਅਚਾਨਕ ਮੌਤ ਦਾ ਜਾਲ ਇਹਦੇ ਉੱਤੇ ਆ ਕੇ ਪੈ ਜਾਂਦਾ ਹੈ। ਮੱਛੀ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਦੋਂ ਸ਼ਿਕਾਰੀ ਦਾ ਜਾਲ ਪੈ ਜਾਂਦਾ ਹੈ। ਉਦੋਂ ਹੀ ਪਤਾ ਲੱਗਦਾ ਜਦੋਂ ਉਹ ਜਾਲ ਦੇ ਵਿੱਚ ਫਸ ਜਾਂਦੀ ਹੈ। ਇਹ ਹੈ ਇਸ ਸ਼ਬਦ ਦਾ ਕੇਂਦਰੀ ਸਿਧਾਂਤ। ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਿੰਨ ਉਦਾਹਰਣਾਂ ਦੇ ਕੇ ਉਸ ਕਾਲ ਦੇ ਪ੍ਰਭਾਵ ਨੂੰ ਦਿਖਾਉਣ ਲੱਗੇ ਹਨ। ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੇ ਮੱਛੀ ਦਾ ਦ੍ਰਿਸ਼ਟਾਂਤ ਦਿੱਤਾ ਹੈ। ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹਲਾ ਪਹਿਲਾ, ਮਛਲੀ ਜਾਲ ਨਾ ਜਾਣਿਆ, ਸਰਖਾਰਾ ਅਸਗਾਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕੋਈ ਮੱਛੀ ਸੀ ਜਿਹੜੀ ਸਮੁੰਦਰ ਦੇ ਖਾਰੇ ਪਾਣੀ ਵਿੱਚ ਰਹਿ ਰਹੀ ਸੀ, ਔਰ ਉਸ ਮੱਛੀ ਨੂੰ ਸਮੁੰਦਰ ਦੇ ਡੂੰਘੇ ਪਾਣੀ ਦੇ ਵਿੱਚ ਰਹਿਣ ਕਰਕੇ ਉਸਨੂੰ ਮਰਨ ਦਾ ਡਰ ਵੀ ਭੁੱਲਿਆ ਹੋਇਆ ਸੀ, ਕਿਉਂਕਿ ਜਿਹੜੀਆਂ ਆਮ ਮੱਛੀਆਂ ਛੱਪੜਾਂ ਦੇ ਵਿੱਚ ਅਤੇ ਹੋਰ ਛੋਟੀਆਂ ਨਹਿਰਾਂ ਦੇ ਵਿੱਚ ਹੁੰਦੀਆਂ ਨੇ, ਉਹਨਾਂ ਨੂੰ ਤਾਂ ਕੁੰਡੀ ਪਾ ਕੇ ਸ਼ਿਕਾਰੀ ਆਮ ਹੀ ਪਕੜ ਲੈਂਦੇ ਹਨ, ਪਰ ਜਿਹੜੀ ਸਮੁੰਦਰ ਦੀ ਮੱਛੀ ਹੁੰਦੀ ਹੈ ਉਸਦਾ ਦਾਇਰਾ ਬਹੁਤ ਵਿਸ਼ਾਲ ਹੁੰਦਾ, ਪਰ ਜਿਹੜੇ ਸ਼ਿਕਾਰੀ ਨੇ ਉਹ ਸਮੁੰਦਰ ਦੇ ਵਿੱਚ ਵੀ ਜਾ ਕੇ ਜਾਲ ਸੁੱਟ ਦਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ, ਇਹ ਜਿਹੜਾ ਜੀਵ ਹੈ ਮੱਛੀ ਵਾਂਗ ਹੈ, ਇਹ ਖਾਰਾ ਸਮੁੰਦਰ ਸੰਸਾਰ ਹੈ, ਇਹਦੇ ਵਿੱਚ ਵਿਸ਼ਿਆਂ ਦੀ ਗਰਲਤਾ ਹੈ ਅਤੇ ਬਹੁਤ ਡੂੰਘਾ ਸਮੁੰਦਰ ਹੈ। ਇਸ ਸੰਸਾਰ ਰੂਪੀ ਖਾਰੇ ਅਤੇ ਡੂੰਘੇ ਸਮੁੰਦਰ ਦੇ ਵਿੱਚ ਰਹਿੰਦਿਆਂ ਹੋਇਆਂ ਮੱਛੀ ਜਾਲ ਨਾ ਜਾਣਿਆ, ਇਸ ਮੱਛੀ ਨੇ ਇਸ ਗੱਲ ਨੂੰ ਨਹੀਂ ਜਾਣਿਆ ਕਿ ਮੇਰੇ 'ਤੇ ਵੀ ਕਾਲ ਰੂਪ ਸ਼ਿਕਾਰੀ ਦਾ ਜਾਲ ਪੈ ਸਕਦਾ ਹੈ। ਹਰ ਜੀਵ ਇਸ ਸੰਸਾਰ ਦੇ ਵਿੱਚ ਆ ਕੇ ਉਸ ਮੌਤ ਤੋਂ ਬੇਪਰਵਾਹ ਹੋ ਕੇ ਵਿਚਰਦਾ ਹੈ।
ਅਤ ਸਿਆਣੀ ਸੋਹਣੀ ਕਿਉਂਕਿ ਤੋਵੇ ਸਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਮੱਛੀ ਦੇ ਬਾਰੇ ਕਹਿੰਦੇ ਨੇ, ਮੱਛੀ ਸਿਆਣੀ ਵੀ ਬਹੁਤ ਹੁੰਦੀ ਹੈ ਅਤੇ ਸੋਹਣੀ ਵੀ ਬਹੁਤ ਹੁੰਦੀ ਹੈ। ਆ ਤੁਸੀਂ ਕਈ ਵਾਰੀ ਮੱਛੀ ਘਰ ਦੇ ਵਿੱਚ ਜਾ ਕੇ ਦੇਖਿਆ ਹੋਣਾ, ਬਹੁਤ ਸੋਹਣੇ ਸੋਹਣੇ ਰੰਗਾਂ ਦੀਆਂ ਮੱਛੀਆਂ ਤੁਸੀਂ ਵੇਖੀਆਂ ਹੋਣਗੀਆਂ, ਬੜੀਆਂ ਸਿਆਣੀਆਂ ਅਤੇ ਬੜੀਆਂ ਸੋਹਣੀਆਂ ਵੀ ਹੁੰਦੀਆਂ ਨੇ। ਪਰ ਹਜ਼ੂਰ ਕਹਿੰਦੇ ਮੱਛੀ ਨੂੰ, ਬਈ ਤੂੰ ਸਿਆਣੀ ਵੀ ਬੜੀ ਸੀ ਅਤੇ ਸੋਹਣੀ ਵੀ ਬੜੀ ਸੀ, ਤੇਰੀ ਸੂਰਤ ਵੀ ਬੜੀ ਸੁੰਦਰ ਸੀ ਅਤੇ ਤੇਰੀ ਸ਼ੀਰਤ ਵੀ ਬੜੀ ਅੱਛੀ ਸੀ, ਕਿਉਂ ਕੀਤੋ ਵਿਸਾਹੋ, ਪਰ ਤੂੰ ਸ਼ਿਕਾਰੀ ਦੇ ਜਾਲ 'ਤੇ ਵਿਸਾਹ ਕਿਉਂ ਕੀਤਾ, ਤੂੰ ਸ਼ਿਕਾਰੀ ਦੇ ਜਾਲ ਵਿੱਚ ਕਿਉਂ ਫਸ ਗਈ, ਕਿਉਂ ਤੂੰ ਝੂਠਾ ਵਿਸ਼ਵਾਸ ਕਰ ਬੈਠੀ। ਇਸੇ ਤਰ੍ਹਾਂ ਜੀਵ ਨੂੰ ਸਮਝਾਉਂਦੇ ਹਨ ਕਿ ਇਹ ਜਿੰਦ ਇਹ ਜੀਵ ਅਤ ਸਿਆਣੀ ਸੋਹਣੀ, ਤੂੰ ਬੜੀ ਸਿਆਣੀ ਵੀ ਸੀ। ਜੀਵ ਰੂਪ ਇਸਤਰੀ ਬੜੀ ਸਿਆਣੀ ਹੈ, ਕਿਸੇ ਵੀ ਮਨੁੱਖ ਨੂੰ ਪੁੱਛ ਕੇ ਦੇਖੋ ਕਾਟ ਨਾ ਕਿੰਨੀ ਕਹਾਇਆ, ਉਹ ਕਹਿੰਦਾ ਮੈਂ ਹੀ ਸਭ ਤੋਂ ਵੱਧ ਸਿਆਣਾ, ਮੇਰੇ ਨਾਲੋਂ ਵੱਧ ਹੋਰ ਕੋਈ ਸਿਆਣਾ ਨਹੀਂ ਹੋ ਸਕਦਾ। ਪਰ ਸਤਿਗੁਰੂ ਦੀ ਬਾਣੀ ਇਹ ਕਹਿੰਦੀ ਹੈ, ਸੋਈ ਆਜਾਨ ਕਹੇ ਮੈਂ ਜਾਨਾ, ਜਾਨਣ ਹਾਰ ਨਾ ਛਾਨਾ ਰੇ। ਜਿਹੜਾ ਬੰਦਾ ਇਹ ਕਹਿੰਦਾ ਨਾ ਮੈਂ ਤਾਂ ਸਭ ਕੁਛ ਜਾਣ ਲਿਆ, ਉਹੀ ਅਣਜਾਣ ਹੈ, ਉਹੀ ਅਗਿਆਨੀ ਹੈ, ਉਹੀ ਨਾ ਸਮਝ ਹੈ। ਜਿਸਨੇ ਜਾਣ ਲਿਆ ਹੈ ਉਹ ਲੋਕਾਂ ਨੂੰ ਭਾਵੇਂ ਕੁਝ ਵੀ ਨਾ ਦੱਸੇ, ਪਰ ਲੋਕਾਂ ਨੂੰ ਉਸਦੇ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ। ਜਾਣਨ ਵਾਲਾ ਕਦੇ ਛੱਪ ਨਹੀਂ ਸਕਦਾ। ਹਜ਼ੂਰ ਕਹਿੰਦੇ ਨੇ ਇਹ ਜੀਵ ਰੂਪ ਇਸਤਰੀ ਬੜੀ ਸਿਆਣੀ ਸੀ, ਮੱਛੀ ਵਾਂਗ ਸੋਹਣੀ ਵੀ ਬੜੀ ਸੀ, ਪਰ ਨਾਲ ਹੀ ਸਤਿਗੁਰੂ ਤਰਸ ਦੇ ਘਰ ਵਿੱਚ ਆ ਕੇ ਕਹਿੰਦੇ ਨੇ, ਕਿਉਂ ਕੀਤੋ ਵਿਸਾਹੋ, ਬਈ ਤੂੰ ਉਸ ਕਾਲ ਰੂਪ ਸ਼ਿਕਾਰੀ ਦੇ ਜਾਲ 'ਤੇ ਕਿਉਂ ਵਿਸਾਹ ਕੀਤਾ, ਕਿਉਂ ਤੂੰ ਉਸ ਸ਼ਿਕਾਰੀ ਦੇ ਚੋਗ ਦੇ ਵਿੱਚ ਫਸ ਗਈ, ਕਿਉਂ ਤੂੰ ਉਸਦੇ ਜਾਲ ਦੇ ਵਿੱਚ ਫਸ ਗਈ, ਇਹ ਤੇਰਾ ਝੂਠਾ ਵਿਸ਼ਵਾਸ ਹੀ ਮੌਤ ਦਾ ਕਾਰਨ ਬਣਿਆ।
ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਿਰਾਹੋ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜੀਵ ਰੂਪ ਮੱਛੀ ਤੂੰ ਆਪਣੇ ਕੀਤੇ ਹੀ ਕਰਮਾਂ ਦੇ ਅਨੁਸਾਰ ਪਾਕੜੀ ਦਾ ਅਰਥ ਹੈ ਪਕੜੀ ਗਈ ਹੈ, ਕਾਲ ਰੂਪ ਸ਼ਿਕਾਰੀ ਦੇ ਜਾਲ ਵਿੱਚ ਫਸ ਗਈ ਹੈ। ਕਾਲ ਨਾ ਟਲੈ ਸਰਾਹੋ, ਹੁਣ ਤੇਰੇ ਸਿਰ ਤੋਂ ਕਾਲ ਕਦੀ ਵੀ ਨਹੀਂ ਟਲ ਸਕਦਾ। ਇਹ ਮਨੁੱਖ ਇਹੋ ਜਿਹੀਆਂ ਸਕੀਮਾਂ ਘੜਦਾ ਰਹਿੰਦਾ ਹੈ, ਮੱਕੜੀ ਵਾਂਗੂ ਜਾਲ ਤਣਦਾ ਰਹਿੰਦਾ ਹੈ, ਆਖਰ ਆਪ ਵੀ ਉਸੇ ਜਾਲ ਦੇ ਵਿੱਚ ਹੀ ਫਸ ਜਾਂਦਾ ਹੈ।
ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪਵੈ ਅਚਿੰਤਾ ਜਾਲ ਰਹਾਉ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਹਰ ਮਨੁੱਖ ਨੂੰ ਬੜੇ ਪਿਆਰ ਦੇ ਨਾਲ ਸੰਬੋਧਨ ਕੀਤਾ ਹੈ। ਭਾਈ ਰੇ ਹੇ ਭਾਈ, ਇਉਂ ਸਿਰ ਜਾਣੋ ਕਾਲ, ਹਰ ਜੀਵ ਦੇ ਸਿਰ ਉੱਤੇ ਇਉਂ ਕਾਲ ਵਾਪਰਦਾ ਹੈ। ਇਸ ਗੱਲ ਨੂੰ ਜਾਣੋ ਜਿਉਂ ਮੱਛੀ ਤਿਉਂ ਮਾਣਸ, ਜਿਵੇਂ ਮੱਛੀ ਉੱਤੇ ਸ਼ਿਕਾਰੀ ਦਾ ਜਾਲ ਪੈਂਦਾ ਹੈ ਅਤੇ ਉਸਨੂੰ ਪਤਾ ਨਹੀਂ ਲੱਗਦਾ, ਇਸੇ ਤਰ੍ਹਾਂ ਮਨੁੱਖ 'ਤੇ ਜਦੋਂ ਕਾਲ ਦਾ ਜਾਲ ਪੈਂਦਾ ਹੈ, ਪਵੇ ਅਚਿੰਤਾ ਜਾਲ, ਅਚਨਚੇਤ ਹੀ ਪੈਂਦਾ ਹੈ ਅਤੇ ਇਸ ਨੂੰ ਵੀ ਪਤਾ ਨਹੀਂ ਲੱਗਦਾ, ਅਤੇ ਉਦੋਂ ਹੀ ਪਤਾ ਲੱਗਦਾ ਹੈ। ਕਹੋ ਕਬੀਰ, ਤਬ ਹੀ ਨਰ ਜਾਗੈ, ਜਮਕਾ ਡੰਡ ਮੂੰਡ ਮੈਂ ਲੱਗੈ। ਜਦੋਂ ਭਾਣਾ ਵਰਤ ਜਾਂਦਾ ਹੈ, ਕੋਈ ਐਕਸੀਡੈਂਟ ਹੋ ਜਾਂਦਾ ਹੈ, ਕੋਈ ਅਟੈਕ ਹੋ ਜਾਂਦਾ ਹੈ, ਉਸ ਵੇਲੇ ਪਤਾ ਲੱਗਦਾ ਵੀ ਫਲਾਨਾ 'ਤੇ ਚੜ੍ਹਾਈ ਕਰ ਗਿਆ ਹੈ। ਹੁਣ ਰਹਾਉ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਸਭ ਜਗ ਬੰਧੋ ਕਾਲ ਕੋ ਬਿਨ ਗੁਰ ਕਾਲ ਅਫਾਰ। ਸਤਿਗੁਰੂ ਕਹਿੰਦੇ ਨੇ ਭਾਈ, ਸਾਰਾ ਸੰਸਾਰ ਹੀ ਕਾਲ ਦਾ ਬਣਿਆ ਹੋਇਆ ਹੈ। ਸਤਿਗੁਰੂ ਦੇ ਬਚਨ ਨੇ, ਬਿਨ ਹਰ ਨਾਮ ਨਾ ਬਾਚਨ ਪੈ ਹੈ, ਚੌਦਾਂ ਹੈ ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ, ਰਾਮ ਰਹੀਮ ਉਬਾਰ ਨਾ ਸਕ ਹੈ, ਜਾਕਰ ਨਾਮ ਰਟੈ ਹੈ, ਬ੍ਰਹਮਾ ਬਿਸ਼ਨ ਰੁਦਰ ਸੂਰਜ ਸੱਸ, ਤੇ ਬਸ ਕਾਲ ਸਭੈ ਹੈ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਕਿ ਸਾਰਾ ਸੰਸਾਰ ਹੀ ਕਾਲ ਦਾ ਬੰਨਿਆ ਹੋਇਆ ਹੈ, ਬਿਨ ਗੁਰ ਕਾਲ ਅਫਾਰ। ਹਜ਼ੂਰ ਕਹਿੰਦੇ ਬਿਨਾਂ ਗੁਰੂ ਤੋਂ, ਇਹ ਕਾਲ ਅਫਾਰ ਦਾ ਅਰਥ ਹੈ ਬਹੁਤ ਆਫਰ ਕੇ ਬੜੇ ਹੰਕਾਰ ਦੇ ਵਿੱਚ ਇਸ ਜੀਵ ਨੂੰ ਪਕੜਦਾ ਹੈ।
ਰਤੇ ਸੇ ਉਭਰੇ ਦੁਬਿਧਾ ਛੋਡ ਵਿਕਾਰ।
ਜਿਹੜੇ ਗੁਰਸਿੱਖ ਮਾਈ ਪਾਈ ਗੁਰੂ ਦੀ ਸ਼ਰਨ ਵਿੱਚ ਆ ਕੇ ਸੱਚ ਰਤੇ, ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਸੇ ਉਭਰੇ, ਉਹ ਕਾਲ ਦੇ ਜਾਲ ਤੋਂ ਬਚ ਗਏ। ਕਿਵੇਂ? ਦੁਬਿਧਾ ਛੋਡ ਵਿਕਾਰ, ਉਹਨਾਂ ਨੇ ਦੁਬਿਧਾ ਨੂੰ ਅਤੇ ਜਿਹੜੇ ਕਾਮ ਆਦਿਕ ਵਿਕਾਰ ਸਨ ਇਹਨਾਂ ਨੂੰ ਛੱਡ ਦਿੱਤਾ, ਇਸੇ ਕਰਕੇ ਉਹ ਭਾਈ ਕਾਲ ਤੋਂ ਬਚ ਗਏ।
ਤਿਨ ਕੈ ਬਲਿਹਾਰਣ ਦਰ ਸੱਚੈ ਸੁਚਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ, ਜਿਹੜੇ ਦੁਬਤਾ ਅਤੇ ਵਿਕਾਰਾਂ ਨੂੰ ਛੱਡ ਕੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਦਰ ਸੱਚਾ ਸਚਿਆਰ, ਉਹ ਭਾਈ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ, ਸੱਚਖੰਡ ਦਰਬਾਰ ਦੇ ਵਿੱਚ ਵੀ ਸਚਿਆਰ ਹੁੰਦੇ ਹਨ।
ਸੀ ਚਾਨੇ ਜਿਉਂ ਪੰਖਿਆ ਜਾਲੇ ਬਧਕ ਹਾਥ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਕਿਸੇ ਜਗਿਆਸੂ ਨੇ ਸਵਾਲ ਕੀਤਾ, ਕਹਿਣ ਲੱਗਾ ਸੱਚੇ ਪਾਤਸ਼ਾਹ, ਠੀਕ ਹੈ ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਰਹਿਣ ਵਾਲੀਆਂ ਜੀਵਰੂ ਮੱਛੀਆਂ ਨੂੰ ਕਾਲ ਸ਼ਿਕਾਰੀ ਹੋ ਕੇ ਪਕੜਦਾ ਹੈ, ਅਤੇ ਪਰ ਮਹਾਰਾਜ ਕੁਝ ਐਸੇ ਵੀ ਜੀਵ ਨੇ ਜਿਹੜੇ ਸਮੁੰਦਰ ਵਿੱਚ ਨਹੀਂ ਰਹਿੰਦੇ, ਧਰਤੀ 'ਤੇ ਖੁਸ਼ਕੀ ਵਿੱਚ ਰਹਿੰਦੇ ਨੇ, ਉਹਨਾਂ ਨੂੰ ਕਾਲ ਕਿਵੇਂ ਆ ਕੇ ਪਕੜਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਜਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ। ਸੀ ਚਾਨੇ ਜਿਉਂ ਪੰਖੀਆ ਜਾਲੀ ਬਧਕ ਹਾਥ। ਇੱਕ ਸ਼ਿਕਾਰੀ ਉਹ ਹੁੰਦਾ ਜਿਹੜਾ ਮੱਛੀਆਂ ਨੂੰ ਪਕੜਦਾ ਹੈ, ਅਤੇ ਦੂਸਰਾ ਸ਼ਿਕਾਰੀ ਉਹ ਹੁੰਦਾ ਹੈ ਜਾਲੀ ਬਧਕ ਹਾਥ। ਬਧਕ ਕਹਿੰਦੇ ਨੇ ਸ਼ਿਕਾਰੀ ਨੂੰ ਜਿਹੜਾ ਜਾਲ ਲਾ ਕੇ ਬਾਹਰ ਹੋਰ ਜੰਗਲੀ ਜਾਨਵਰਾਂ ਨੂੰ ਫਸਾਉਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸਮੁੰਦਰੀ ਜੀਵ ਨੇ ਉਹਨਾਂ ਨੂੰ ਕਾਲ ਸ਼ਿਕਾਰੀ ਬਣ ਕੇ ਆਪਣੇ ਜਿੱਥੇ ਮੌਤ ਦੇ ਜਾਲ ਵਿੱਚ ਫਸਾਉਂਦਾ ਹੈ, ਉੱਥੇ ਜਿਹੜੇ ਬਾਹਰ ਧਰਤੀ 'ਤੇ ਜੰਗਲਾਂ 'ਤੇ ਪਹਾੜਾਂ ਦੇ ਵਿੱਚ ਰਹਿਣ ਵਾਲੇ ਜੀਵ ਜੰਤ ਨੇ, ਅਤੇ ਉਹਨਾਂ ਨੂੰ ਵੀ ਉਹ ਛੱਡਦਾ ਨਹੀਂ। ਜਾਲੀ ਬਧਕ ਹਾਥ, ਉਹ ਕਾਲ ਰੂਪ ਸ਼ਿਕਾਰੀ ਮੌਤ ਦੀ ਜਾਲੀ ਲੈ ਕੇ ਹੱਥ ਵਿੱਚ ਉਹਨਾਂ ਦੇ ਪਿੱਛੇ ਵੀ ਫਿਰ ਰਿਹਾ ਹੈ, ਜਿਵੇਂ ਆਮ ਜਿਹੜੇ ਸ਼ਿਕਾਰੀ ਨੇ ਉਹ ਜਾਲੀ ਲਾ ਕੇ ਜੰਗਲ ਦੇ ਜਾਨਵਰਾਂ ਨੂੰ ਫਸਾ ਲੈਂਦੇ ਨੇ, ਇਸੇ ਤਰ੍ਹਾਂ ਇਹ ਕਾਲ ਰੂਪ ਸ਼ਿਕਾਰੀ ਜਾਲੀ ਲੈ ਕੇ ਜਿਹੜੇ ਬਾਹਰ ਜੰਗਲਾਂ ਅਤੇ ਪਹਾੜਾਂ ਵਿੱਚ ਵੀ ਜੀਵ ਵਿਚਰਦੇ ਨੇ, ਉਹਨਾਂ ਨੂੰ ਵੀ ਆਪਣੇ ਹੱਥ ਵਿੱਚ ਜਾਲੀ ਲੈ ਕੇ ਫਸਾਈ ਜਾ ਰਿਹਾ ਹੈ, ਤੇ ਤੀਸਰੇ ਨੰਬਰ ਤੇ ਸਤਿਗੁਰੂ ਦਾ ਧਿਆਨ ਜਿਹੜੇ ਆਕਾਸ਼ ਦੇ ਵਿੱਚ ਉੱਡੇ ਜਾਂਦੇ ਪੰਛੀਆਂ ਵੱਲ ਜਾਂਦਾ, ਉਹਨਾਂ ਨੂੰ ਕਾਲ ਕਿਵੇਂ ਆ ਕੇ ਘੇਰਦਾ ਹੈ? ਤਾਂ ਸਤਿਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ, ਸੀ ਚਾਨੇ ਜਿਉਂ ਪੰਖੀ ਆ। ਸੀ ਚਾਨੇ ਦਾ ਅਰਥ ਹੈ ਬਾਜ, ਬਾਜਕ ਸ਼ਿਕਾਰੀ ਪੰਛੀ ਹੈ। ਜਿਹੜਾ ਬਾਜ ਹੈ, ਜੇ ਕੋਈ ਆਕਾਸ਼ ਦੇ ਵਿੱਚ ਵੀ ਪੰਛੀ ਉੱਡਿਆ ਜਾਂਦਾ ਹੋਵੇ ਤੇ ਉੜੇ ਜਾਂਦੇ ਪੰਛੀ ਨੂੰ ਵੀ ਜਾ ਕੇ ਝਪਟ ਲੈਂਦਾ, ਉਹਨੂੰ ਵੀ ਮਾਰ ਦਿੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਖ ਲਓ ਕਿਵੇਂ ਇਹ ਕਾਲ ਦਾ ਨਕਸ਼ਾ ਖਿੱਚਿਆ, ਵੀ ਸਮੁੰਦਰੀ ਜੀਵਾਂ ਨੂੰ ਮਾਰਨ ਦੇ ਵਾਸਤੇ ਸ਼ਿਕਾਰੀ ਦੇ ਜਾਲ ਵਾਂਗੂ ਕਾਲ ਹਾਵੀ ਹੈ। ਜਿਹੜੇ ਜੰਗਲਾਂ ਅਤੇ ਪਹਾੜਾਂ ਵਿੱਚ ਜੀਵ ਰਹਿੰਦੇ ਨੇ ਅਤੇ ਉਹਨਾਂ ਨੂੰ ਦੂਸਰੇ ਸ਼ਿਕਾਰੀ ਵਾਂਗੂ ਹੱਥ ਵਿੱਚ ਜਾਲੀ ਲੈ ਕੇ ਕਾਲ ਪਕੜਦਾ ਹੈ, ਅਤੇ ਜਿਹੜੇ ਆਕਾਸ਼ ਦੇ ਵਿੱਚ ਉੱਡਣ ਵਾਲੇ ਪੰਛੀ ਨੇ ਉਹਨਾਂ ਨੂੰ ਬਾਜ ਵਾਂਗੂ ਆ ਕੇ ਝਪਟਦਾ ਹੈ। ਇਸ ਢੰਗ ਦੇ ਨਾਲ ਜਿਹੜਾ ਕਾਲ ਹੈ ਕਿਸੇ ਨੂੰ ਵੀ ਨਹੀਂ ਮਾਫ ਕਰਦਾ, ਸਾਰਿਆਂ ਨੂੰ ਹੀ ਇੱਕ ਬਰਾਬਰ ਆਪਣੇ ਜਾਲ ਵਿੱਚ ਫਸਾਉਂਦਾ ਹੈ।
ਹੋਰ ਰਾਖੇ ਸੇ ਉਬਰੇ ਹੋਰ ਫਾਥੇ ਚੋਗੇ ਸਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਹੈ ਉਹ ਜੀਵਰੂ ਪੰਛੀ ਬਚ ਗਏ ਨੇ। ਹੋਰ ਫਾਥੇ ਚੋਗੇ ਸਾਥ, ਹੋਰ ਜਿੰਨੇ ਵੀ ਭਾਈ ਪੰਛੀ ਸਨ ਉਹ ਵਿਸ਼ਿਆਂ ਦੇ ਚੋਗ ਦੇ ਨਾਲ ਸਾਰੇ ਹੀ ਫਸ ਗਏ। ਇਸ ਕਾਲ ਰੂਪੀ ਸ਼ਿਕਾਰੀ ਨੇ ਵਿਸ਼ਿਆਂ ਦਾ ਚੋਗ ਵੀ ਪਾਇਆ ਹੋਇਆ, ਜਾਲ ਵਿਸਥਾਰ ਚੋਗ ਵਿਸਥਾਰੀ ਪੰਖੀ ਜਿਉਂ ਫਾ ਹਾਵਤ ਹੈ। ਜਦੋਂ ਸ਼ਿਕਾਰੀ ਜਾਲ ਪਾਉਂਦਾ ਹੈ ਤੇ ਨਾਲ ਚੋਗ ਵੀ ਖਿਲਾਰ ਦਿੰਦਾ, ਇਸੇ ਤਰ੍ਹਾਂ ਕਾਲ ਰੂਪ ਸ਼ਿਕਾਰੀ ਨੇ ਵਿਸ਼ਿਆਂ ਦਾ ਪਦਾਰਥਾਂ ਦਾ ਚੋਗਾ ਖਿਲਾਰਿਆ ਹੋਇਆ। ਜਦੋਂ ਜੀਵਰੂ ਪੰਛੀ ਇਸ ਵਿਸ਼ਿਆਂ ਦੇ ਚੋਗ ਨੂੰ ਚੁਗਣਾ ਸ਼ੁਰੂ ਕਰ ਦਿੰਦਾ ਹੈ, ਉਸ ਵੇਲੇ ਸ਼ਿਕਾਰੀ ਦੇ ਜਾਲ ਨੂੰ ਭੁੱਲ ਜਾਂਦਾ। ਉਸੇ ਵੇਲੇ ਪਤਾ ਲੱਗਦਾ ਜਦੋਂ ਉਹ ਚੋਗ ਚੁਗਦੇ ਹੋਏ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦੇ ਹਨ।
ਬਿਨ ਨਾਵੇ ਚੁਣ ਸੁੱਟੀ ਹੈ ਕੋਈ ਨਾ ਸੰਗੇ ਸਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਨਾਉ ਤੋਂ ਬਿਨਾ ਜਿਤਨੇ ਵੀ ਮਨਮੁਖ ਜੀਵ ਨੇ ਉਹਨਾਂ ਨੂੰ ਚੁਣ ਕੇ ਖੋਟੇ ਸਿੱਕਿਆਂ ਵਾਂਗੂ ਬਾਹਰ ਸੁੱਟ ਦਿੱਤਾ ਜਾਂਦਾ ਹੈ। ਕੋਈ ਨਾ ਸੰਗੀ ਸਾਥ, ਉਹਨਾਂ ਦੇ ਨਾਲ ਕੋਈ ਸੰਗੀ ਸਾਥੀ ਉਸ ਵੇਲੇ ਨਾਲ ਨਹੀਂ ਹੁੰਦਾ ਜਦੋਂ ਜੀਵ ਪਰਲੋਕ ਦੇ ਵਿੱਚ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਸੱਚਾਈ ਹੁੰਦੀ ਹੈ। ਉਹਨਾਂ ਨੂੰ ਤੇ ਵਾਹਿਗੁਰੂ ਪ੍ਰਵਾਨ ਕਰਦਾ ਹੈ, ਤੇ ਜਿਨ੍ਹਾਂ ਦੇ ਅੰਦਰ ਭਾਈ ਖੋਟ ਹੁੰਦੀ ਹੈ ਉਹਨਾਂ ਨੂੰ ਚੁਣ ਕੇ ਬਾਹਰ ਸੁੱਟ ਦਿੰਦਾ ਹੈ।
ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸੱਚਾ ਆਖੀਦਾ ਹੈ, ਉਹ ਸੱਚੇ ਅਕਾਲ ਪੁਰਖ ਨੂੰ ਹੀ ਸੱਚਾ ਆਖੀਦਾ ਹੈ। ਸੱਚੇ ਸੱਚਾ ਥਾਨ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਟਿਕਾਣਾ ਵੀ ਸੱਚਾ ਹੈ, ਜਿਸ ਨੂੰ ਸਤਿਗੁਰੂ ਨੇ ਸੱਚਖੰਡ ਦਾ ਨਾਮ ਦਿੱਤਾ ਹੈ। ਸੱਚਖੰਡ ਵਸੈ ਨਿਰੰਕਾਰ, ਔਰ ਉਸ ਵਾਹਿਗੁਰੂ ਦਾ ਅਸਥਾਨ ਸੱਚਖੰਡ ਵੀ ਸੱਚਾ ਹੈ।
ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨੀ ਸੱਚਾ ਮੰਨਿਆ, ਜਿਨ੍ਹਾਂ ਨੇ ਸੱਚਾ ਨਾਮ ਮੰਨਿਆ ਹੈ, ਸੱਚੇ ਨਾਮ ਦੀ ਕਮਾਈ ਕੀਤੀ ਹੈ, ਤਿੰਨ ਮਨ ਸੱਚ ਧਿਆਨ, ਉਹਨਾਂ ਦੇ ਮਨ ਦੇ ਵਿੱਚ ਸੱਚ ਦਾ ਧਿਆਨ ਟਿਕ ਗਿਆ। ਜਿਨ੍ਹਾਂ ਨੇ ਸੱਚੇ ਨਾਮ ਦੀ ਕਮਾਈ ਕੀਤੀ ਉਹਨਾਂ ਦੇ ਮਨ ਦੇ ਵਿੱਚ ਸਤਿਸ਼੍ਰੀ ਵਾਹਿਗੁਰੂ ਦਾ ਧਿਆਨ ਟਿਕ ਗਿਆ।
ਮਨ ਮੁਖ ਸੁੱਚੇ ਜਾਣੀ ਹੈ ਗੁਰਮੁਖ ਜਿੰਨਾ ਗਿਆਨ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਗੁਰਮੁਖ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਗਿਆਨ ਪ੍ਰਾਪਤ ਹੋ ਗਿਆ ਹੈ, ਮਨ ਮੁਖ ਸੂਚੇ ਜਾਣੀ ਹੈ, ਉਹ ਮਨ ਕਰਕੇ ਵੀ ਤੇ ਮੁਖ ਕਰਕੇ ਵੀ ਸੂਚੇ ਜਾਣੀਆਂ। ਸੂਚੇ ਦਾ ਅਰਥ ਹੈ ਸੁੱਚੇ, ਉੱਚੇ ਸੁੱਚੇ, ਪਵਿੱਤਰ ਜਾਣੇ ਜਾਂਦੇ ਹਨ। ਇੱਥੇ ਜਿਹੜਾ ਪਾਠ ਮਨ ਮੁਖ ਇਹ ਅੱਡ ਅੱਡ ਉਚਾਰਨ ਕਰਨਾ ਹੈ। ਕਈ ਵਾਰੀ ਇਹ ਮਨਮੁਖ ਪਾਠ ਇਕੱਠਾ ਵੀ ਆਉਂਦਾ, ਪਰ ਇਸ ਗੱਲ ਦਾ ਖਿਆਲ ਰੱਖਣਾ ਹੈ, ਮਨ ਜਿੱਥੇ ਨੰਨੇ ਨੂੰ ਸਿਹਾਰੀ ਆਉਂਦੀ ਹੈ ਉਸ ਵੇਲੇ ਇਹ ਮਨ ਅਤੇ ਮੁਖ ਲਹਿਦਾ ਲਹਿਦਾ ਪਾਠ ਹੋ ਜਾਂਦਾ। ਜਿੱਥੇ ਨੰਨੇ ਨੂੰ ਸਿਹਾਰੀ ਨਾ ਹੋਵੇ ਉੱਥੇ ਮਨ ਮੂੰਹ ਇਕੱਠਾ ਹੀ ਹੁੰਦੇ। ਮਾਂ ਨੇ ਮੁੱਖ ਸੁੱਚੇ ਜਾਣੀ ਹੈ, ਉਹ ਮਨ ਕਰਕੇ ਵੀ ਅਤੇ ਮੁੱਖ ਕਰਕੇ ਵੀ ਸੁੱਚੇ ਪਵਿੱਤਰ ਜਾਣੀ ਦੇ ਹਨ, ਜਿਨ੍ਹਾਂ ਨੂੰ ਗੁਰੂ ਦੁਆਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਹੋ, ਕਿਉਂਕਿ ਸਾਡੇ ਜੀਵਨ ਦਾ ਮਨੋਰਥ ਵੀ ਇਹੀ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ। ਹਜ਼ੂਰ ਕਹਿੰਦੇ ਭਾਈ ਸਤਿਗੁਰੂ ਦਰਗਾਹੀ ਬਸੀਠ ਨੇ, ਸਤਿਗੁਰ ਅੱਗੇ ਅਰਦਾਸ ਕਰ। ਸਤਿਗੁਰੂ ਕਹਿੰਦੇ ਨੇ ਕਿ ਐ ਭਾਈ ਐ ਜੀਵ, ਤੂੰ ਸਤਿਗੁਰੂ ਦੇ ਅੱਗੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ, ਸਾਜਣ ਦੇ ਮਿਲਾਏ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਉਹ ਸੱਜਣ ਸੱਚਾ ਪਾਤਸ਼ਾਹ ਹੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਾ ਦੇਣਗੇ।
ਸਾਜਨ ਮਿਲੇ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਕੇ ਅਸਾਂ ਤੇ ਸਦੈਵੀ ਸੁਖ ਪ੍ਰਾਪਤ ਕਰ ਲਿਆ ਹੈ। ਜਮਦੂਤ ਮੂਏ ਬਿਖ ਖਾਏ, ਹੁਣ ਜਿਹੜੇ ਜਮਦੂਤ ਸਨ ਉਹ ਤਾਂ ਜ਼ਹਿਰ ਖਾ ਕੇ ਮਰ ਗਏ, ਕਿਉਂਕਿ ਜਮਦੂਤ ਸਾਡੀ ਜਿੰਦ ਦਾ ਵੈਰੀ ਹੈ। ਜਦੋਂ ਕਿਸੇ ਨੂੰ ਬਹੁਤ ਸੁੱਖ ਦਾ ਅਸਥਾਨ ਪ੍ਰਾਪਤ ਹੋ ਜਾਵੇ ਤੇ ਜਿਹੜੇ ਦੁਸ਼ਮਣ ਨੇ ਉਹ ਸ਼ਰਮ ਦੇ ਮਾਰੇ ਜ਼ਹਿਰ ਖਾ ਕੇ ਹੀ ਮਰ ਜਾਂਦੇ ਨੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਜਦੋਂ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਮਿਲਿਆ ਤੇ ਅਸਾਂ ਅਵਿਨਾਸ਼ੀ ਸੁੱਖ ਪ੍ਰਾਪਤ ਕਰ ਲਿਆ, ਜਮਦੂਤ ਉਹ ਤੇ ਜ਼ਹਿਰ ਖਾ ਕੇ ਮਰ ਗਏ, ਭਾਵ ਸ਼ਰਮ ਦੇ ਮਾਰੇ ਹੀ ਮਰ ਗਏ।
ਨਾਵੇਂ ਅੰਦਰ ਹਉ ਵਸਾਂ ਨਾ ਵਸੈ ਮਨ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਮੇਰੇ ਦਿਲ ਵਿੱਚ ਇਹੀ ਤਮੰਨਾ ਹੈ, ਨਾਵੇਂ ਅੰਦਰ ਹਉ ਵਸਾਂ, ਬਈ ਮੈਂ ਨਾਮ ਦੇ ਅੰਦਰ ਹਮੇਸ਼ਾ ਲਈ ਵਸਾਂ। ਜਿਵੇਂ ਮੱਛੀ ਦੀ ਇਹ ਚਾਹਨਾ ਹੁੰਦੀ ਹੈ ਕਿ ਮੈਂ ਹਮੇਸ਼ਾ ਸਮੁੰਦਰ ਵਿੱਚ ਹੀ ਰਵਾਂ, ਪਾਣੀ ਵਿੱਚ ਹੀ ਤਾਰੀਆਂ ਲਾਵਾਂ, ਮੇਰੇ ਅੰਦਰ ਵੀ ਇਹ ਹੁੱਬ ਹੈ, ਮੇਰੇ ਅੰਦਰ ਵੀ ਇਹ ਤਾਂਘ ਹੈ, ਮੈਂ ਨਾਮ ਦੇ ਵਿੱਚ ਹੀ ਵਸਿਆ ਰਵਾਂ। ਅਤੇ ਜਾਂ ਦੂਸਰਾ, ਨਾਉ ਵਸਿਆ ਮਨ ਆਏ, ਅਤੇ ਵਾਹਿਗੁਰੂ ਦਾ ਨਾਮ ਮੇਰੇ ਮਨ ਵਿੱਚ ਆ ਕੇ ਵਸ ਜਾਵੇ ਅਤੇ ਮੈਂ ਨਾਮ ਦੇ ਵਿੱਚ ਹਮੇਸ਼ਾ ਲਈ ਵਸਿਆ ਰਵਾਂ, ਇਹ ਮੇਰੇ ਦਿਲ ਦੀ ਤਮੰਨਾ ਹੈ।
ਵਾਹਿਗੁਰੂ ਗੁਬਾਰ ਹੈ ਬਿਨ ਸ਼ਬਦ ਬੂਝ ਨ ਪਾਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਗੁਰੂ ਤੋਂ ਸਾਡੇ ਮਨਾਂ ਦੇ ਅੰਦਰ ਅਗਿਆਨ ਦਾ ਮੋਹ ਮਾਇਆ ਦਾ ਕੁੱਪ ਹਨੇਰਾ ਹੀ ਛਾਇਆ ਹੋਇਆ ਹੈ, ਬਿਨ ਸ਼ਬਦ ਹੈ ਬੂਝ ਨਾ ਪਾਏ। ਬਿਨਾਂ ਗੁਰੂ ਸ਼ਬਦ ਦੀ ਰੋਸ਼ਨੀ ਤੋਂ ਸਾਨੂੰ ਜਿਹੜਾ ਅੰਦਰਲਾ ਰਸਤਾ ਹੈ, ਸੁਰਤ ਦਾ ਮਾਰਗ ਹੈ, ਪਰਮਾਰਥ ਦਾ ਪੰਥ ਹੈ, ਉਸਦੀ ਸਮਝ ਨਹੀਂ ਪ੍ਰਾਪਤ ਹੋ ਸਕਦੀ।
ਗੁਰਮਤੀ ਪਰਗਾਸ ਹੋਏ ਸੱਚ ਰਹੇ ਲਿਵ ਲਾਏ।
ਹਾਂ, ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਤੇ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦੇ ਹਨ, ਉਹਨਾਂ ਦੇ ਅੰਦਰ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ। ਸੱਚ ਰਹੇ ਲਿਵ ਲਾਏ, ਫਿਰ ਉਹਨਾਂ ਨੂੰ ਸੱਚ ਦੀ ਵੀ ਸਮਝ ਆ ਜਾਂਦੀ ਹੈ। ਸੱਚ ਕੀ ਪਰਮਾਤਮਾ ਉਹ ਸਾਡੇ ਅੰਦਰ ਬੈਠਾ, ਪਰ ਅਗਿਆਨ ਕਰਕੇ ਉਹ ਸਾਨੂੰ ਨਜ਼ਰ ਨਹੀਂ ਆਉਂਦਾ। ਜਦੋਂ ਗੁਰਮਤਿ ਦੁਆਰਾ ਦੈਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਉਹ ਸੱਚ ਦੇ ਵੀ ਦੀਦਾਰ ਹੋ ਜਾਂਦੇ ਨੇ। ਸੱਚ ਰਹੇ ਲਿਵ ਲਾਏ, ਫਿਰ ਉਹ ਗੁਰਮੁਖ ਪਿਆਰੇ ਸੱਚ ਦੇ ਵਿੱਚ ਹੀ ਆਪਣੀ ਲਿਵ ਲਾਈ ਰੱਖਦੇ ਹਨ।
ਤਿੱਥੇ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਹਨ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਸੱਚ ਦੇ ਵਿੱਚ ਲਿਵ ਲਾਈ ਰੱਖਦੇ ਨੇ, ਤੇ ਫਿਰ ਕੀ ਹੁੰਦਾ? ਜੋਤੀ ਜੋਤ ਸਮਾਏ, ਉਹਨਾਂ ਦੀ ਜੋਤ, ਆਤਮਕ ਜੋਤ, ਉਸ ਪਰਮ ਜੋਤ ਅਕਾਲ ਪੁਰਖ ਵਾਹਿਗੁਰੂ ਦੀ ਅਖੰਡ ਜੋਤ ਵਿੱਚ ਸਮਾ ਜਾਂਦੀ ਹੈ। ਤੇ ਜਦੋਂ ਉਸ ਵਾਹਿਗੁਰੂ ਵਿੱਚ ਜਾ ਕੇ ਕਿਸੇ ਦੀ ਆਤਮਾ ਲੀਨ ਹੋ ਜਾਵੇ, ਤਿੱਥੇ ਕਾਲ ਨਾ ਸੰਚਰੇ, ਉੱਥੇ ਫਿਰ ਕਾਲ ਨਹੀਂ ਅੱਪੜ ਸਕਦਾ, ਉਰੇ ਉਰੇ ਕਾਲ ਘੇਰਦਾ ਹੈ। ਜਿਹੜਾ ਮਨੁੱਖ ਉਸ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਜਾਂਦਾ, ਉੱਥੇ ਕਾਲ ਵੀ ਉਸ ਨੂੰ ਕੁਝ ਨਹੀਂ ਕਰ ਸਕਦਾ।
ਹੈ ਸਾਜਨ ਤੂੰ ਸੁਜਾਣ ਤੂੰ ਆਪੇ ਮੇਲਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਹੀ ਸਾਡਾ ਸੱਜਣ ਹੈ। ਸੱਜਣ ਦੀ ਨਿਸ਼ਾਨੀ ਗੁਰੂ ਮਹਾਰਾਜ ਨੇ ਲਿਖੀ ਹੈ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ। ਅਸਲੀ ਸੱਜਣ ਉਹ ਹੈ ਜਿਹੜਾ ਪ੍ਰਲੋਕ ਵਿੱਚ ਵੀ ਨਾਲ ਨਿਭਦੇ, ਉਹ ਸੱਜਣ ਅਕਾਲ ਪੁਰਖ ਹੀ ਹੈ। ਹਜ਼ੂਰ ਕਹਿੰਦੇ, ਹੇ ਵਾਹਿਗੁਰੂ, ਤੂੰ ਹੀ ਸਾਡਾ ਸੱਜਣ ਹੈ, ਤੂੰ ਸੁਜਾਣ ਅਤੇ ਤੂੰ ਹੀ ਬਹੁਤ ਸੁਜਾਣ, ਸਿਆਣਾ, ਸਮਝਦਾਰ, ਦਾਨਸ਼ਵਰ ਹੈ। ਤੂੰ ਆਪੇ ਮਿਲਣਹਾਰ, ਹੇ ਵਾਹਿਗੁਰੂ, ਤੂੰ ਆਪ ਹੀ ਆਪਣੇ ਨਾਲ ਮਿਲਣ ਵਾਲਾ ਹੈ, ਅਸੀਂ ਨਹੀਂ ਉਸ ਨੂੰ ਮਿਲ ਸਕਦੇ। ਵਾਹਿਗੁਰੂ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾਉਂਦਾ ਹੈ।
ਗੁਰ ਸ਼ਬਦੀ ਸਾਲਾਹੀ ਹੈ ਅੰਤ ਨ ਪਾਰਾ ਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਸ਼ਬਦਾਂ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਅੰਤ ਨ ਪਾਰਾ ਵਾਰ। ਹਜ਼ੂਰ ਕਹਿੰਦੇ ਨਾਲ ਇਹ ਵੀ ਕਹਿਣਾ ਚਾਹੀਦਾ ਹੈ ਕਿ ਹੇ ਵਾਹਿਗੁਰੂ, ਤੇਰੇ ਉਰਵਾਰ ਪਾਰ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਵਾਹਿਗੁਰੂ ਦੀ ਸਿਫਤ ਸਲਾਹ ਵੀ ਕਰੋ ਬਾਣੀ ਦੁਆਰਾ, ਅਤੇ ਨਾਲ ਇਹ ਵੀ ਆਖੋ, ਹੇ ਵਾਹਿਗੁਰੂ, ਤੂੰ ਬੇਅੰਤ ਹੈ, ਤੇਰਾ ਕੋਈ ਵੀ ਅੰਤ ਪਾਰਾ ਵਾਰ ਨਹੀਂ ਪਾ ਸਕਦਾ।
ਜਿੱਥੇ ਕਾਲ ਨਾ ਆਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਦੀ ਮਹਿਮਾ ਹੈ, ਗੁਰ ਕਾ ਸ਼ਬਦ ਅਪਾਰ। ਜਿੱਥੇ ਪਾਏ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਤੱਕ ਪਹੁੰਚਾ ਦਿੰਦਾ ਹੈ, ਤਿੱਥੇ ਕਾਲ ਨਾ ਅਪੜੈ, ਅਤੇ ਕਾਲ ਉਦੋਂ ਪਿੱਛੇ ਰਹਿ ਜਾਂਦਾ। ਉੱਥੇ ਕਾਲ ਨਹੀਂ ਅਪੜ ਸਕਦਾ, ਕਾਲ ਨਹੀਂ ਉੱਥੇ ਪਹੁੰਚ ਸਕਦਾ ਜਿੱਥੇ ਗੁਰੂ ਕਾ ਸ਼ਬਦ ਚੱਲਿਆ ਜਾਂਦਾ ਅਤੇ ਜੀਵ ਨੂੰ ਪਹੁੰਚਾ ਦਿੰਦਾ ਹੈ।
ਹੁਕਮੀ ਸਭੇ ਉਪਜਹਿ ਹੁਕਮੀ ਕਾਰ ਕਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੇ ਵਾਹਿਗੁਰੂ ਦੇ ਹੁਕਮ ਦੇ ਬਾਰੇ ਉਚਾਰਨ ਕਰਦੇ ਹਨ, ਹੁਕਮੀ ਸਭੇ ਉਪਜਹਿ। ਗੁਰਮੁਖੋ, ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਸਾਰੇ ਜੀਵ ਪੈਦਾ ਹੁੰਦੇ ਨੇ, ਅਤੇ ਹੁਕਮੀ ਕਾਰ ਕਮਾਹੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰੇ ਜੀਵ ਚੰਗੀ ਮਾੜੀ ਕਿਰਤ ਕਰਦੇ ਹਨ।
ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਹੇ।
ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜੀਵ ਕਾਲ ਦੇ ਵਸ ਹੁੰਦੇ ਨੇ, ਅਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜਿਹੜੇ ਗੁਰਮੁਖ ਹਨ ਸਾਚ ਸਮਾਹੇ, ਉਹ ਸੱਚ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ। ਇਹਦਾ ਮਤਲਬ ਇਹ ਹੈ, ਚਾਹੇ ਗੁਰਮੁਖ ਨੇ ਚਾਹੇ ਮਨਮੁਖ ਨੇ, ਸਾਰਿਆਂ ਉੱਤੇ ਵਾਹਿਗੁਰੂ ਦਾ ਹੁਕਮ ਵਰਤ ਰਿਹਾ ਹੈ।
ਨਾਨਕ ਜੋ ਤਿਸ ਭਾਵੈ ਸੋ ਥੀਐ ਇਨ੍ਹਾਂ ਜਨਤਾ ਵਸ ਕਿਛ ਨਾਹੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਉਸ ਵਾਹਿਗੁਰੂ ਨੂੰ ਪਾਉਂਦਾ ਬਈ ਉਹੀ ਹੁੰਦਾ ਹੈ, ਇਹਨਾਂ ਜਨਤਾ ਵਸ ਕਿਛ ਨਾਹੀ, ਇਹਨਾਂ ਜੀਵਾਂ ਦੇ ਹੱਥ ਵਸ ਪਾਈ ਕੁਝ ਵੀ ਨਹੀਂ ਹੈ, ਇਹ ਤੇ ਕੁਛ ਵੀ ਕਰਨ ਜੋਗੇ ਨਹੀਂ। ਜਿਤ ਜਿਤ ਲਾਵੋ ਤਿਤ ਲਗੈ ਹਰਨਾਥ, ਨਾਨਕ ਇਨ ਕਹਿ ਕਛੂ ਨਾ ਹਾਥ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ, ਉਹ ਇਹ ਸਮਝਦਾ ਹੈ ਬਈ ਇਹਨਾਂ ਜੀਵਾਂ ਦੇ ਹੱਥ ਵਸ ਕੁਝ ਵੀ ਨਹੀਂ ਹੈ, ਜੋ ਵਾਹਿਗੁਰੂ ਨੂੰ ਪਾਉਂਦਾ ਉਹੀ ਹੁੰਦਾ, ਉਹੀ ਜੀਵ ਕਰ ਰਹੇ ਹਨ।
ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੇ ਤਨ ਝੂਠ ਹੈ ਜਿਹਵਾ ਝੂਠੇ ਹਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਇਸ ਜੀਵ ਰੂਪ ਇਸਤਰੀ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮੁੰਦੇ ਗੁਣਹੀਣੀ ਸੁੱਖ ਕਿਹੇ, ਮੁੰਦੇ ਦਾ ਅਰਥ ਹੈ ਅਗਿਆਤ ਚੁਬਣ ਵਾਲੀ ਇਸਤਰੀ, ਅਥਵਾ ਮੁੰਦੇ ਦਾ ਅਰਥ ਹੈ ਜੋਬਨ ਮਤੀਏ, ਯਾਦ ਰੱਖ ਗੁਣਹੀਣੀ ਸੁੱਖ ਕਿਹੇ, ਜਿਹੜੀ ਇਸਤਰੀ ਗੁਣਾਂ ਤੋਂ ਹੀਣੀ ਹੈ, ਗੁਣਾਂ ਤੋਂ ਸਖਣੀ ਹੈ, ਸੁੱਖ ਕਿਹੇ, ਉਹਨੂੰ ਕਿਸ ਤਰ੍ਹਾਂ ਸੁੱਖ ਪ੍ਰਾਪਤ ਹੋ ਸਕਦਾ ਹੈ, ਨਹੀਂ ਪ੍ਰਾਪਤ ਹੋ ਸਕਦਾ। ਇਸੇ ਤਰ੍ਹਾਂ ਜੀਵ ਰੂਪ ਇਸਤਰੀ ਨੂੰ ਗੁਰੂ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਹੈ, ਜਿੰਨਾ ਚਿਰ ਤੱਕ ਇਹ ਜੀਵ ਰੂਪ ਇਸਤਰੀ ਸਤ ਸੰਤੋਖ ਆਦਿ ਗੁਣਾਂ ਨੂੰ ਧਾਰਨ ਨਹੀਂ ਕਰਦੀ, ਉਹਨਾਂ ਚਿਰ ਤੱਕ ਇਸ ਨੂੰ ਸੁੱਖ ਕਿਵੇਂ ਮਿਲ ਸਕਦਾ, ਨਹੀਂ ਮਿਲ ਸਕਦਾ।